एक ओंकार सतनाम करता पुरख निर्भव निर्वैर अकाल मूरत आजूनी सैभं गुरु प्रसाद। मनुख दी सिरजना देच परिपूर्ण परमात्मा ने अपनी पूरी सियाणप पूरी बख्शिश तो कम लिया। मनुख दा एक एक अंग बड़ा कीमती है, एक एक नस, एक एक रोम और एक एक इंद्रिय दी अपनी खास महानता है। लेकिन इहदे चों शरीर दी इस बणतर दे चों चार हिस्से ऐसे ने जिन्हां दी व्याख्या भारत दे ऋषि मुनिया ने बड़े सोहणे ढंग नाल कीती है। प्रथम सिर, दूसरा बावां, तीसरा पेट और चौथा चरण पैर। सिर दी अपनी महानता है, हत्थां दी अपनी गल है, पेट दी अपनी दुनिया है और पैरां दी अपनी खास होंद है। इन्हां चारां करके ही साडे देश दे च वर्ण वंड होई सी और चार वर्ण मन लै गए सन। चार वर्ण ब्राह्मण, खत्री, वैश और शूद्र। व्याख्या इंज की गई कि जो ब्राह्मण है वो सिर है, जो वैश है वो पेट है, जो खत्री है वो बावा है और जो शूद्र है वो चरण है। ये वंड किस आधार ते कीती गई? जात पात नूं कुल नूं मुख रख के इस तरह की वंड नहीं हुई सी। ये वंड हुई सी रुचियां करके। जिहड़ा मनुख जहनी तौर ते दिमागी तौर ते ज़्यादा सोचदा सी, अपने सिर दा ज़्यादा इस्तेमाल करदा सी, हर वक्त सोचां दे गलतान रहिंदा सी, हर वक्त सोच दी दुनिया विच रहिंदा सी। सोचना जीवन बारे, सोचना जन्म बारे, सोचना मरण बारे, सोचना संसार बारे और संसार दे करते बारे, अठे पैर जो सोचां दे लीन रहा, ऐसे पुरुष नूं साडे देश दे सियाणे मनुखा ने कह दिता है ब्राह्मण है। ये ब्रह्म दा चिंतन करदा है, ये करतार ते संसार दा चिंतन करदा है, ये हर वक्त बहुत गहरे चिंतन दे डुबिया रहिंदा है। तो जिस दी दुनिया चिंतन से, जिस दा संसार चिंतन ते खड़ा से, जो अपने सिर दा बहुता इस्तेमाल करदा से, आखिर बाद विच फैसला ये कीता गया है संसार दा सिर है, ये मनुखी दुनिया दा सिर है। और इतनी गल ते स्पष्ट है कि शरीर दे च सिर दी अपनी खास अहमियत है। सिर अलग हो जाए तो बाकी दे सारे अंग नाकारा ने। सिर बहुत कीमती है, बहुत कीमती है। और जो इस सिर दा बहुता ही इस्तेमाल करे, बहुती इस दी वरतों करे, ऐसे पुरुष नूं आख्या गया ये ब्राह्मण है। ऐसे पुरुषां तो ज्ञान दा जन्म होया, कला दा जन्म होया, विज्ञान दा जन्म होया। जीवन दी बहुत सारी सुंदरता ते हलचल दा कारण ओ मनुख बने जिन्हां ने अपने सिर दा बहुत इस्तेमाल किया। दूसरी श्रेणी च आ जांदे ने ओह पुरुष जिन्हां दा रस अपनी बाहां दे च सी, सिर दे च नहीं सी। ओह अपने हथ मजबूत करना चाहते सन, उन्हां दे हथां दे च बहुत वड्डी सत्ता इकट्ठी हो गई। ऐसे पुरुष राजनीतिक कहलाए, राजा महाराजा कहलाए, जिन्हां दा जोर बाहां ते सी। हत्थां नूं मजबूत करना है, हत्थां नूं ताकतवर करना है, दो हत्थां दे च हजारां हत्थां वर्गी ताकत पैदा करनी है। साडे देश च ऐसे सूरबीर होए जिन्हां नूं कहा गया सहन सर बाहु, हजारां बावां रखण वाला। दरअसल हजारां बावां मनुख दियां होंदियां नहीं। गल इतनी है कि जिहदियां दो बावां दे च हजारां बावां वर्गा बल है, उसनू आख्या गया सहन सरबाओ। ਜਿਹਦੇ ਇੱਕ ਸਿਰ ਦੇ 'ਚ 10 ਸਿਰ ਵਰਗੇ ਸੋਚਣ ਦੀ ਸ਼ਕਤੀ ਮੌਜੂਦ ਹੋਵੇ, ਬਹੁਤ ਸੋਚ ਸਕਦਾ ਹੋਵੇ, ਐਸੇ ਪੁਰਸ਼ ਨਾਲ ਅਸੀਂ 10-10 ਸਿਰ ਵੀ ਜੋੜੇ ਜੈਸੇ ਰਾਵਣ ਦੇ ਨਾਲ ਜੋੜੇ ਗਏ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਮਨੁੱਖ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਇਤਿਹਾਸਕਾਰਾਂ ਨੇ ਰਾਵਣ ਨੂੰ ਬ੍ਰਾਹਮਣ ਆਖਿਆ, ਬ੍ਰਾਹਮਣ ਸੀ, ਬਹੁਤ ਗਹਿਰਾ ਚਿੰਤਨ ਕਰਦਾ ਸੀ, ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਗਤ ਨੇ ਸਿਰਫ ਉਸਦਾ ਇੱਕ ਪਹਿਲੂ ਵੇਖਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਉਸਦੇ ਤਿਆਗ, ਵੈਰਾਗ, ਸੂਝ ਸਮਝ ਦੀ ਵੀ ਦਾਤ ਦਿੱਤੀ ਗਈ ਹੈ। ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਇਕਾਟ, ਉਸਨੇ ਸ਼ਿਵਜੀ ਦੀ ਪ੍ਰਸੰਨਤਾ ਹਾਸਿਲ ਕਰਨ ਵਾਸਤੇ ਬਹੁਤ ਵੱਡਾ ਜਪ ਕੀਤਾ, ਤਪ ਕੀਤਾ, ਔਰ ਬਹੁਤ ਲੰਬੀ ਸੋਚਾਂ ਤੋਂ ਉਹ ਲੰਘਿਆ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਹਜ਼ਾਰਾਂ ਬਾਹਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਦੋ ਬਾਹਾਂ ਦੇ 'ਚ ਹਜ਼ਾਰਾਂ ਬਾਹਾਂ ਵਰਗਾ ਬਲ ਸੀ, ਹਜ਼ਾਰਾਂ ਬਾਹਾਂ ਵਰਗੀ ਤਾਕਤ ਸੀ, ਸਹਿਨ ਸਰਬਾਉ। ਤੋ ਜਿਸ ਮਨੁੱਖ ਨੂੰ ਆਪਣੇ ਹੱਥਾਂ ਦੇ 'ਚ ਹੀ ਰਸ ਦਿਖਾਈ ਦੇਵੇ ਅਤੇ ਹੱਥਾਂ ਨੂੰ ਮਜ਼ਬੂਤ ਕਰਨ ਦੇ 'ਚ ਹੀ ਉਹ ਆਪਣੀ ਸਾਰੀ ਸ਼ਕਤੀ ਖਰਚ ਕਰੇ, ਸਾਰਾ ਸਮਾਂ ਖਰਚ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਖੱਤਰੀ ਹੈ। ਪਰ ਜਿਸ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਇਕੱਠੀ ਹੋਵੇ, ਭੋਜਨ ਇਕੱਠਾ ਕਰਨਾ ਹੈ, ਅੱਜ ਦਾ ਵੀ ਇਕੱਠਾ ਕਰਨਾ ਹੈ, ਕੱਲ੍ਹ ਵਾਸਤੇ ਇਕੱਠਾ ਕਰਨਾ ਹੈ, ਇੱਕ ਮਹੀਨੇ ਵਾਸਤੇ ਇਕੱਠਾ ਕਰਨਾ ਹੈ, ਜੀਵਨ ਭਰ ਵਾਸਤੇ ਇਕੱਠਾ ਕਰਨਾ ਹੈ, ਸਮੁੱਚੇ ਕੁਟੁੰਬ ਵਾਸਤੇ ਇਕੱਠਾ ਕਰਨਾ ਹੈ। ਜਿਸ ਮਨੁੱਖ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਘੁੰਮੇ ਔਰ ਧਨ ਸੰਚਨ ਦੇ ਵਿੱਚ ਹੀ ਮਨੁੱਖ ਦੀ ਰੁਚੀ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਵੈਸ਼। ਮਨੁੱਖਾਂ ਦੀ ਪਹਿਲੇ ਵੰਡ ਹੋਈ ਸੀ ਰੁਚੀਆਂ ਦੇ ਆਧਾਰ 'ਤੇ, ਸੁਭਾਅ ਦੇ ਆਧਾਰ 'ਤੇ, ਬਾਅਦ ਵਿੱਚ ਇਹ ਵੰਡ ਜ਼ਾਤ ਪਾਤ ਦਾ ਰੂਪ ਅਖਤਿਆਰ ਕਰ ਗਏ। ਤੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ। ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ। ਛੋਟੇ ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ, ਸੰਗ੍ਰਹਿ ਕਰਦੇ ਨੇ। ਕੋਈ ਡਾਕ ਦੀਆਂ ਟਿਕਟਾਂ ਇਕੱਠੀਆਂ ਕਰੀ ਜਾਂਦਾ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ, ਗਰਜ਼ ਕੇ ਕਿਸੇ ਇੱਕ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ, ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ, ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ, ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ, ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ। ਤੋ ਸੰਗ੍ਰਹਿ ਕਰਨਾ, ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ, ਇਹਨੂੰ ਵੈਸ਼ ਕਹਿੰਦੇ ਨੇ। ਜਦ ਸੰਗ੍ਰਹਿ ਹੀ ਕਰੀ ਜਾਣਾ ਔਰ ਸਾਰੀ ਸ਼ਕਤੀ ਸਾਰਾ ਸਮਾਂ ਇਸੇ 'ਤੇ ਖਰਚ ਕਰਨਾ ਹੈ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ, ਬਹੁਤਾ ਭੋਜਨ, ਬਹੁਤੀ ਵਸਤੂ, ਬਹੁਤਾ ਪਦਾਰਥ, ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ। ਜਿਸ ਮਨੁੱਖ ਦੀ ਰੁਚੀ ਭਾਰੀ ਭਰਕਮ ਕੰਮ ਕਰਨ ਦੀ ਹੋਵੇ, ਵਜ਼ਨੀ ਕੰਮ ਕਰ ਸਕਦਾ ਹੋਵੇ, ਛੋਟਾ ਬਾਰੀਕ ਕੰਮ ਨਾ ਕਰ ਸਕਦਾ ਹੋਵੇ, ਵਜ਼ਨੀ ਕੰਮ ਨੂੰ ਹੀ ਕਰਨ ਨੂੰ ਉਹ ਤਤਪਰ ਹੋਵੇ ਅਤੇ ਸਿਰਫ ਉਹੀ ਕਰ ਸਕਦਾ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਇਹ ਸ਼ੂਦਰ ਹੈ। ਸ਼ੂਦਰ ਦਾ ਮਤਲਬ ਨਿਖਿੱਧ ਨਹੀਂ, ਪੈਰਾਂ ਦੀ ਆਪਣੀ ਮਹਾਨਤਾ ਹੈ, ਪੇਟ ਦੀ ਆਪਣੀ ਗੱਲ ਹੈ, ਹੱਥਾਂ ਦੀ ਆਪਣੀ ਗੱਲ ਹੈ, ਸਿਰ ਦੀ ਆਪਣੀ ਗੱਲ ਹੈ। ਪੇਟ ਦੇ 'ਚ ਪਿਆ ਹੋਇਆ ਭੋਜਨ ਬਾਹਾਂ ਨੂੰ ਵੀ ਮਿਲਦਾ ਹੈ, ਪੈਰਾਂ ਨੂੰ, ਸਿਰ ਨੂੰ ਵੀ ਮਿਲਦਾ ਹੈ। ਭੋਜਨ ਤੋਂ ਜਦ ਰਸ ਬਣਦਾ ਹੈ, ਖੂਨ ਬਣਦਾ ਹੈ, ਤਾਂ ਸਮੁੱਚੇ ਸਰੀਰ ਨੂੰ ਮਿਲਦਾ, ਤਾਂ ਪੇਟ ਦੀ ਵੀ ਆਪਣੀ ਮਹਾਨਤਾ। ਦੋ ਬਾਹਾਂ ਕਰਕੇ ਭੋਜਨ ਕਮਾਉਣਾ ਪੈਂਦਾ, ਰਕਸ਼ਾ ਕਰਨੀ ਪੈਂਦੀ ਹੈ, ਇਹਨਾਂ ਹੱਥਾਂ ਦੀ ਵੀ ਆਪਣੀ ਗੱਲ ਹੈ, ਔਰ ਦਿਮਾਗ ਨਾਲ ਸੋਚਣਾ ਪੈਂਦਾ, ਔਰ ਇਹ ਅਹਿਮ ਇੰਦਰਾ ਹੈ, ਖਾਸ ਇੰਦਰਾ ਹੈ, ਇਹਦੀ ਵੀ ਬੜੀ ਗੱਲ ਹੈ। ਅਤੇ ਜੇ ਪੈਰ ਹੀ ਨਾ ਹੋਣ ਤਾਂ ਗਤੀ ਹੀ ਨਹੀਂ ਹੋ ਸਕਦੀ। ਮਜ਼ਦੂਰ ਤਬਕਾ ਨਾ ਹੋਵੇ, ਭਾਰੀ ਭਰਕਮ ਕੰਮ ਕਰਨ ਵਾਲਾ ਮਨੁੱਖ ਨਾ ਹੋਵੇ, ਤਾਂ ਸੰਸਾਰ ਦੀ ਸਾਰੀ ਰੌਣਕ ਖਤਮ ਹੋ ਜਾਏਗੀ। ਤਾਂ ਇਹ ਜਿਹੜੇ ਚਾਰ ਵਰਨ ਨੇ ਸਤਿਗੁਰਾਂ ਨੇ ਇਹਨਾਂ 'ਤੇ ਦ੍ਰਿਸ਼ਟੀ ਮਾਰੀ ਜੋ ਭਾਰਤ ਦੇ 'ਚ ਬੜੇ ਪ੍ਰਧਾਨ ਰੂਪ ਦੇ 'ਚ ਮੌਜੂਦ ਸਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਚੂੰਕਿ ਸਰੀਰ ਦੇ ਵਿੱਚ ਇਹਨਾਂ ਚਾਰਾਂ ਦਾ ਬਕਾਇਦਾ ਜੋੜ ਹੈ, ਸਿਰ, ਹੱਥ, ਪੇਟ ਅਤੇ ਪੈਰ ਜੁੜੇ ਹੋਏ ਨੇ, ਅੱਡ ਅੱਡ ਨਹੀਂ ਨੇ, ਲੇਕਿਨ ਜਦ ਵਰਨ ਵੰਡ ਹੋਈ ਤਾਂ ਅਸੀਂ ਬਿਲਕੁਲ ਅਲੱਗ ਅਲੱਗ ਕਰ ਦਿੱਤਾ। ਸੋਚਣ ਵਾਲੇ ਮਨੁੱਖ ਅਲੱਗ ਕਰ ਦਿੱਤੇ, ਬਸ ਇਹ ਬ੍ਰਾਹਮਣ ਨੇ, ਅਤੇ ਸ਼ਕਤੀਸ਼ਾਲੀ ਮਨੁੱਖਾਂ ਦਾ ਗਰੋਹ ਅਲੱਗ ਹੋ ਗਿਆ, ਬਈ ਇਹ ਖੱਤਰੀ ਨੇ। ਔਰ ਧਨ ਸੰਗ੍ਰਹਿ, ਸੰਚਨ ਅਤੇ ਕਮਾਉਣ ਵਾਲੇ ਜਿਹੜੇ ਮਨੁੱਖ ਸਨ, ਇਹਨਾਂ ਨੂੰ ਅਲੱਗ ਕਰ ਦਿੱਤਾ, ਬਈ ਇਹ ਵੈਸ਼ ਨੇ। ਭਾਰੀ ਅਤੇ ਵਜ਼ਨੀ ਕੰਮ ਕਰਨ ਵਾਲੇ ਮਨੁੱਖਾਂ ਦੀ ਜਮਾਤ ਅਸੀਂ ਅਲੱਗ ਖੜੀ ਕਰ ਦਿੱਤੀ, ਬਈ ਇਹ ਸ਼ੂਦਰ ਨੇ। ਇਹਦੇ ਨਾਲ ਕੀ ਹੋਇਆ, ਮਨੁੱਖਤਾ ਵੰਡੀ ਗਈ ਔਰ ਮਨੁੱਖ ਮਨੁੱਖ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਸ਼ੂਦਰ ਅਤੇ ਖੱਤਰੀ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਖੱਤਰੀ ਅਤੇ ਬ੍ਰਾਹਮਣ, ਬ੍ਰਾਹਮਣ ਅਤੇ ਵੈਸ਼, ਇਹ ਆਪਸ ਵਿੱਚ ਮਿਲ ਨਾ ਸਕੇ। ਪਾੜਾ ਬਹੁਤ ਵੱਧਦਾ ਗਿਆ, ਵਿੱਥ ਬਹੁਤ ਵੱਧਦੀ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ, ਆਪ ਨੇ ਮਨੁੱਖ ਦੀ ਮੂਲ ਸਮੱਸਿਆ ਨੂੰ ਸਮਝਿਆ ਔਰ ਹਿੰਦੁਸਤਾਨ ਦੀ ਗੁਲਾਮੀ ਦੇ ਕਾਰਨਾਂ ਨੂੰ ਵੀ ਸਮਝਿਆ, ਤੋਂ ਇੱਕ ਨਵੀਂ ਰੋ ਚਲਾਈ, ਇੱਕ ਨਵੀਂ ਦੇਣ, ਇੱਕ ਨਵੀਂ ਵਿਚਾਰਧਾਰਾ ਇਸ ਦੇਸ਼ ਵਿੱਚ ਜਾਰੀ ਕੀਤੀ। ਆਖਿਆ, ਚਾਰ ਵਰਨ ਇੱਕ ਵਰਨ ਕਰ ਪੈਰੀ ਪਾਉਣਾ ਜਗ ਵਰਤਾਇਆ। ਬਕੌਲੇ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਤਿਗੁਰ ਨੇ ਫਰਮਾਨ ਕੀਤਾ, ਜਦ ਸਿਰ ਪੈਰ ਪੇਟ ਅਤੇ ਪੈਰ ਬਕਾਇਦਾ ਇਕੱਠੇ ਨੇ ਤਾਂ ਵਰਨ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕੋ ਹੀ ਮਨੁੱਖ ਦੇ ਅੰਦਰ ਇਹ ਚਾਰੇ ਵਰਨ ਕਿਉਂ ਨਹੀਂ ਹੋ ਸਕਦੇ? ਔਰ ਇਹ ਵਰਨ ਕਰਕੇ ਹਰ ਮਨੁੱਖ ਅਲੱਗ ਅਲੱਗ ਕਿਉਂ ਹੈ? ਇਹ ਠੀਕ ਹੈ ਕਿ ਸਿਰ ਦੀ ਆਪਣੀ ਮਹਾਨਤਾ ਹੈ ਔਰ ਸਿਰ ਸਿਰਮੋਰ ਹੈ, ਬ੍ਰਾਹਮਣ ਨੂੰ ਅਸੀਂ ਸਿਰਮੋਰ ਮੰਨਿਆ, ਇਹ ਠੀਕ ਹੈ, ਕਿਉਂਕਿ ਦਿਮਾਗ ਸਿਰਮੋਰ ਹੈ ਸਰੀਰ ਦੇ 'ਚ। ਅਸੀਂ ਦੇਖਦੇ ਹਾਂ ਕਿਸੇ ਮਨੁੱਖ ਦਾ ਦਿਮਾਗ ਨਾ ਕੰਮ ਕਰੇ ਤਾਂ ਉਸਨੂੰ ਪਾਗਲ ਕਹਿੰਦੇ ਹਾਂ, ਪਾਗਲਖਾਨੇ ਭੇਜਣਾ ਪੈਂਦਾ, ਐਸਾ ਬੰਦਾ ਖਤਰਨਾਕ ਸਾਬਤ ਹੁੰਦਾ। ਹੁਣ ਉਹਦੇ ਹੱਥ ਵੀ ਨੇ, ਪੈਰ ਵੀ ਨੇ, ਜ਼ਬਾਨ ਵੀ ਹੈ, ਅੱਖਾਂ ਵੀ ਹੈਗੀਆਂ ਨੇ, ਕੰਨ ਵੀ ਹੈਗੇ ਨੇ, ਪਰ ਚੂੰਕਿ ਦਿਮਾਗ ਨਹੀਂ ਤਾਂ ਇਹਨਾਂ ਸਾਰਿਆਂ ਇੰਦਰੀਆਂ ਦਾ ਉਹ ਸਹੀ ਇਸਤੇਮਾਲ ਨਹੀਂ ਕਰ ਸਕਦਾ। ਇਸ ਵਾਸਤੇ ਉਹ ਖਤਰਨਾਕ ਹੈ, ਉਹਨੂੰ ਪਾਗਲਖਾਨੇ ਭੇਜਣਾ ਪੈਂਦਾ, ਕਿਉਂਕਿ ਪਾਗਲ ਨੂੰ ਨਹੀਂ ਪਤਾ ਮੈਂ ਕੀ ਬੋਲਣਾ ਕੀ ਨਹੀਂ ਬੋਲਣਾ, ਕੀ ਵੇਖਣਾ ਕੀ ਨਹੀਂ ਵੇਖਣਾ, ਕਿਹੜੇ ਪਾਸੇ ਚੱਲਣਾ ਕਿਹੜੇ ਪਾਸੇ ਨਹੀਂ ਚੱਲਣਾ, ਕੀ ਕਰਨਾ ਕੀ ਨਹੀਂ ਕਰਨਾ, ਸੋਚ ਨਹੀਂ ਸਕਦਾ। ਸ਼ਕਤੀ ਸਾਰੀ ਉਸਦੇ ਕੋਲ ਹੈ, ਪਰ ਸ਼ਕਤੀ ਦੇ ਪ੍ਰਯੋਗ ਕਰਨ ਦਾ ਢੰਗ ਉਸਦੇ ਕੋਲ ਨਹੀਂ, ਉਹ ਸੋਚ ਨਹੀਂ ਸਕਦਾ, ਉਹ ਵਿਚਾਰ ਨਹੀਂ ਸਕਦਾ। ਤਾਂ ਵਿਚਾਰ ਸ਼ਕਤੀ ਇੱਕ ਬਹੁਤ ਵੱਡੀ ਸ਼ਕਤੀ ਹੈ, ਮਹਾਨ ਸ਼ਕਤੀ ਹੈ। ਜੋ ਵਿਚਾਰਦਾ ਰਿਹਾ, ਸੋਚਦਾ ਰਿਹਾ, ਜ਼ਿਹਨ ਤੋਂ ਬਹੁਤ ਕੰਮ ਲਿਆ, ਠੀਕ ਹੈ, ਉਸਦਾ ਸਨਮਾਨ ਤਾਂ ਚਾਹੀਦਾ ਸੀ, ਲੇਕਿਨ ਅਲੱਗ ਧੜਾ ਬਣ ਜਾਣਾ, ਅਲੱਗ ਵਰਨ ਦਾ ਬਣ ਜਾਣਾ, ਅਲੱਗ ਗਰੋਹ ਦਾ ਬਣ ਜਾਣਾ, ਇਹ ਮਨੁੱਖਤਾ ਵਾਸਤੇ ਘਾਤਕ ਸਾਬਤ ਹੋਇਆ। ਇਸ ਵਾਸਤੇ ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਾਹਿਬਾਂ ਨੇ ਇਹ ਫਰਮਾਨ ਕੀਤਾ, ਪੂਰਨ ਮਨੁੱਖੀ ਹੋਈ ਹੈ ਜਿਸ ਦੇ ਅੰਦਰ ਚਾਰੇ ਹੀ ਵਰਨ ਹੋਵਣ, ਇੱਕ ਇੱਕ ਵਰਨ ਨਹੀਂ, ਕਿਉਂਕਿ ਇੱਕ ਇੱਕ ਵਰਨ ਕਰਕੇ ਜ਼ਿੰਦਗੀ ਅਧੂਰੀ ਹੋਵੇਗੀ, ਜ਼ਿੰਦਗੀ ਲੰਗੜੀ ਹੋਵੇਗੀ। ਜਿਸ ਦੇ ਅੰਦਰ ਸ਼ੂਦਰਪਣਾ ਨਹੀਂ, ਉਹਦੇ ਪੈਰ ਹੀ ਕੋਈ ਨਹੀਂ, ਜਿਹਦੇ ਅੰਦਰ ਖੱਤਰੀਪਣਾ ਨਹੀਂ, ਉਹਦੇ 'ਤੇ ਹੱਥ ਹੀ ਨਹੀਂ ਨੇ, ਅਤੇ ਜਿਸ ਦੇ ਅੰਦਰ ਬ੍ਰਾਹਮਣ ਦੀ ਬਿਰਤੀ ਨਹੀਂ, ਉਹਦਾ 'ਤੇ ਸਿਰ ਹੀ ਨਹੀਂ ਹੈ, ਅਤੇ ਸਿਰ ਤੋਂ ਬਿਨਾਂ ਧੜ ਦੀ ਕੀ ਅਹਿਮੀਅਤ ਹੈ, ਸਿਰ ਤੋਂ ਬਿਨਾਂ ਸਮੁੱਚਾ ਸਰੀਰ ਕੀ ਮੈਨੇ ਰੱਖਦਾ। ਤਾਂ ਕੁਛ ਮਨੁੱਖ ਐਸੇ ਨੇ ਜਿਨ੍ਹਾਂ ਦੀ ਸੋਚਣ ਦੇ 'ਚ, ਵਿਚਾਰਨ ਦੇ 'ਚ ਹੀ ਰੁਚੀ ਹੈ, ਇਸੇ ਦੇ 'ਚ ਹੀ ਰਸ ਹੈ, ਇਹ ਬੰਦੇ ਬ੍ਰਾਹਮਣ ਨੇ, ਅਤੇ ਕੁਛ ਉਹ ਜੋ ਸ਼ਕਤੀ ਦੇ 'ਚ ਰਸ ਰੱਖਦੇ ਨੇ, ਇਹ ਖੱਤਰੀ ਨੇ, ਕੁਛ ਉਹ ਜੋ ਸਿਰਫ ਧਨ ਦੇ ਆਲੇ ਦੁਆਲੇ, ਭੋਜਨ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰਦੇ ਨੇ, ਅਤੇ ਧਨ ਸੰਚਨ ਕਰਨਾ ਹੀ ਜੀਵਨ ਮਨੋਰਥ ਹੈ, ਐਸੇ ਪੁਰਸ਼ ਵੈਸ਼ ਨੇ, ਅਤੇ ਕੁਛ ਉਹ ਜੋ ਵਜ਼ਨੀ ਕੰਮ ਤੋਂ ਬਿਨਾਂ ਹੋਰ ਕੁਛ ਨਹੀਂ ਕਰ ਸਕਦੇ। ਪ੍ਰਾਚੀਨ ਇੱਕ ਕਥਾ ਹੈ ਕਿ ਲਾਹੌਰ ਦੇ 'ਚ ਇੱਕ ਛੱਜੂ ਨਾਮ ਦੇ ਭਗਤ ਸਨ, ਉਹਨਾਂ ਨੂੰ ਚੰਦ ਮਜ਼ਦੂਰਾਂ ਦੇ ਉੱਤੇ ਬੜਾ ਤਰਸ ਆਇਆ, ਜੋ ਧੁੱਪ ਦੇ 'ਚ ਇੱਟਾਂ ਢੋਹ ਰਹੇ ਸਨ, ਮਿੱਟੀ ਢੋਹ ਰਹੇ ਸਨ, ਕਿਸੇ ਮਹਿਲ ਦੀ ਤਾਮੀਰ ਦੇ 'ਚ ਲੱਗੇ ਹੋਏ ਸਨ, ਪਰ ਧੁੱਪ ਦੇ 'ਚ ਕੰਮ ਕਰ ਰਹੇ ਸਨ, ਬੜਾ ਤਰਸ ਆਇਆ। ਚਾਰ ਮਜ਼ਦੂਰਾਂ ਨੂੰ ਛੱਜੂ ਨੇ ਬੁਲਾ ਲਿਆ ਔਰ ਆਖਿਆ, ਇਹ ਦਿਨ ਭਰ ਜੋ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਕੀ ਮਿਲਦਾ? ਪ੍ਰਾਚੀਨ ਸਮਾਂ ਸੀ, ਆਖਿਆ, ਸਾਨੂੰ ਅੱਠ ਆਨੇ ਰੋਜ਼ ਮਿਲਦੇ ਨੇ। ਭਗਤ ਛੱਜੂ ਕਹਿਣ ਲੱਗੇ, ਮੇਰੇ ਘਰ ਆਓ, ਉੱਥੇ ਕੰਮ ਕਰੋ, ਮੈਂ ਦੁੱਗਣੀ ਮਜ਼ਦੂਰੀ ਦੇਵਾਂਗਾ, ਇੱਕ ਰੁਪਿਆ ਰੋਜ਼ ਦੇਵਾਂਗਾ। ਇਹ ਚਾਰੇ ਮਜ਼ਦੂਰ ਭਗਤ ਜੀ ਦੇ ਘਰ ਸਵੇਰੇ ਪਹੁੰਚੇ ਅਤੇ ਕਹਿਣ ਲੱਗੇ, ਭਗਤ ਜੀ ਕੀ ਕੰਮ ਹੈ, ਕੰਮ ਕੀ ਕਰਨਾ ਹੋਵੇਗਾ ਸਾਨੂੰ? ਚਾਰਾਂ ਦੇ ਹੱਥਾਂ ਵਿੱਚ ਮਾਲਾ ਪਕੜਾ ਦਿੱਤੀ, ਬਿਠਾ ਦਿੱਤਾ ਔਰ ਆਖਿਆ, ਰਾਮ ਰਾਮ ਦਾ ਬਸ ਰਟਨ ਕਰੋ, ਇੱਕ ਦੂਜੇ ਦੀ ਤਰਫ ਵੇਖਣਾ ਨਹੀਂ, ਮਾਲਾ ਫੇਰੀ ਜਾਓ, राम राम दा रटन करी जाओ और उसे विच ध्यान जोड़ो। मैं थानू दुगनी मजदूरी देंगा और ये कम अद्धा दिन करो। उत्थे पूरा दिन तुसी कम करदे सी, मजदूरी अठा नहीं मिलती सी, इत्थे अद्धा दिन ये कम करो, मजदूरी मैं दुगनी देंगा। एक दो मिनट तो विचारे राम राम करते रहे, पर एक दूजे की तरफ वेखन तो छज्जू रोके, लेकिन एक दूजे की तरफ देखे बिना उन्होंने चैन भी ना आवे। फिर छज्जू ने यह कहा कि धुन विच ध्यान जोड़नी, जो राम की धुन अलापो उसे विच सुरत जोड़नी, उसे विच ध्यान जोड़ना बड़ा औखा हो गया उन्होंने वास्ते। कुछ देर तो करते रहे, फिर एक दूजे की तरफ देखन, फिर गल्लां बातां करन दी रुचि होवे। आखिर छज्जू रोके तां खिज के चारां ने माला सुट दित्ती, आखिया सीटां ही ढोणियां ने, ये कम साथों नहीं होना, ये बारीक कम है, ये दिमागी साधना ते खड़ा है, ये जहनी साधना ते खड़ा है। हर मनुख जहनी नहीं कम नहीं कर सकता, ते हर बंदा शरीरक कम भी नहीं कर सकता। मनुख की अपनी अपनी रुचि आती है, तो रुचियां के मुताबिक ही उसकी किरत चलती। इस करके साढ़े देश के ऋषि मुनिया ने वंड कर दी, ये ब्राह्मण है, ये खत्री है, ये शूद्र है, ये वैश है। हजारा साल तो ये वंड चली आ रही सी। गुरु नानक का जमाना आया, आपने इस वंड दे सुधार किया और आपने कोशिश की कि एक ही मनुख के अंदर चारे वरण चाहिए, ता ही मनुख संपूर्ण होगा, वरना मनुख अधूरा है। मनुख टुकड़े टुकड़े जिंदगी बतीत कर रहा है और एक एक खेरू खेरू होया टुकड़ा कोई खास कारामद सिद्ध नहीं आता। तो चार वरण एक वरण कर। गुरु नानक ने जिस मनुख का नाम सिख रखिया उसनों हिदायत भी की थी कि तू अपने सिर का इस्तेमाल भी करना है। अकली साहेब सेविए अकली पाइए मान, हर कदम देते तू अपनी अकल की वरतों करी। तू सोचें, सोच के बोली, सोच के ही वेखी, सोच के ही हर काम करी। जिंदगी का कोई कर्म ऐसा ना होवे जिहदे उत्ते सोच की मोर ना लगी होवे, विचार की मोर ना लगी होवे। तू ब्राह्मण बन, ब्रह्म विचार विचारे सोए, नानक ताकि परमगत होए। साहबां दा फरमान सी, ब्रह्म दी तू विचार कर, ब्रह्म दा तू चिंतन कर, पर निरा ब्रह्म दे चिंतन दे च, निरा ही सोच विचारां दे च तू लीन ना होवी, क्यों जिंदगी दियां कुछ मूल समस्यावां होर भी हैं। तो तू अपनी बाहां तो भी कम लवी, तू खत्री भी बनी। अगर तू प्रभु चिंतन ही करता रहा, तू सोचता रहा, तू दार्शनिक बन जाएगा, ज्ञानी बन जाएगा, भगत बन जाएगा। लेकिन तेरे बाहां दे च ताकत ना हुई तो हो सकता है तेरी संस्कृति, तेरा देश, तेरी तहजीब, तेरा धर्म खतरे च हो जाए। समुचे महान संत ते इस देश दे च पैदा होए, पर यह देश जितनी लंबी गुलामी तो लंघया है, इतनी लंबी गुलामी तो कोई होर देश नहीं लंघया। संसार दे आलम वेख के हैरान हो जांदे कि इतना वड्डा देश ये मुगलों का गुलाम रहा है। अफगानिया ने इसनों गुलाम रख्या है, अरबिया ने इसनों गुलाम रख्या है, इत्थे डच आए उन्होंने भारत को गुलाम बनाया, इत्थे स्पैनिश आए, इत्थे फ्रेंच आए, इत्थे मंगोल आए, इत्थे अंग्रेज आया। जिहड़ी कौम भी आई वो बादशाह बनी, तो देश को गुलाम करन दे च वो कामयाब हो गई। चिंतक लोग दूरदृष्ट मनुख हैरान होंदे न, छोटियां छोटियां कौमां आईयां, थोड़े थोड़े साथी नाल लैके आए, तो इतने वड्डे मुल्क नूं गुलाम बना दिता। थोड़ी जिहा सैना लैके बाबर आया, गुलाम कर गया इस देश नूं। अरबी आए, स्पैनिश आए, डच आए, पुर्तगेज़ आए, अंग्रेज़ आए, गरस के एक कौम का यह देश गुलाम नहीं होया, कई कौमों का यह गुलाम रहा। और बहुत लंबी चौड़ी गुलामी चो रहा है, 1000 साल तक यह देश गुलाम रहा। और कमाल की गल यह है कि इस देश दे जितने संत, जितने गुरु, जितने अवतार, जितने भगत, जितने ब्रह्मज्ञानी पैदा हुए ने, दुनिया दे होर किसी मुल्क दे इतने नहीं पैदा हुए। पर जितनी लंबी गुलामी दे च ये देश रहा है, इतनी लंबी गुलामी होर किसी देश दे च नहीं रही। इसका कारण गुरु नानक देव जी महाराज ने दसिया, सिर ते बहुत जोर दिता गया, प्रभु चिंतन ते बहुत जोर दिता गया, पर जिंदगी दियां कुछ होर समस्यावां भी ने, उन्हां दी तरफ ध्यान ना दिता गया। होया कि हत्थां करके ये देश बड़ा कमजोर हो गया, खत्रीपना, ਖਤਮ ਹੋ ਗਿਆ। ਅਹਿੰਸਾ ਪਰਮੋ ਧਰਮ ਦੀਆ ਨਾਰਾ ਇਸ ਦੇਸ਼ ਦੇ ਵਿੱਚ ਇਸ ਢੰਗ ਨਾਲ ਲੱਗਿਆ, ਹਰ ਬੰਦਾ ਬ੍ਰਾਹਮਣ ਬਣ ਗਿਆ। ਅਤੇ ਜਦ ਹਰ ਬੰਦਾ ਬ੍ਰਾਹਮਣ ਬਣ ਗਿਆ, ਹਰ ਮਨੁੱਖ ਬ੍ਰਹਮ ਦੇ ਚਿੰਤਨ ਵਿੱਚ ਰਹਿ ਗਿਆ, ਤਾਂ ਬ੍ਰਹਮ ਦੇ ਚਿੰਤਨ ਤੋਂ ਇਲਾਵਾ ਵੀ ਕੁਛ ਮਨੁੱਖ ਦੀਆਂ ਸਮੱਸਿਆਵਾਂ ਨੇ, ਕੁਛ ਲੋੜਾਂ ਨੇ, ਉਹਨਾਂ ਦੀ ਤਰਫੋਂ ਮਨੁੱਖ ਦੀ ਗਫਲਤ ਨੂੰ ਦੇਖ ਕੇ ਬਾਹਰਲੀਆਂ ਕੌਮਾਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ। ਤਾਂ ਗੁਰੂ ਨਾਨਕ ਨੇ ਕਿਹਾ, ਨਹੀਂ, ਤੂੰ ਸਿਰ ਤੋਂ ਵੀ ਕੰਮ ਲੈਣਾ ਹੈ ਔਰ ਤੂੰ ਹੱਥਾਂ ਤੋਂ ਵੀ ਕੰਮ ਲੈਣਾ, ਤੂੰ ਖੱਤਰੀ ਵੀ ਬਣ, ਤੂੰ ਸ਼ਕਤੀਸ਼ਾਲੀ ਵੀ ਬਣ। ਪਰ ਐਸਾ ਨਾ ਹੋਵੇ ਕਿ ਧਨ ਦੀ ਦੁਨੀਆਂ ਵਿੱਚ ਔਰ ਪਦਾਰਥ ਦੀ ਦੁਨੀਆਂ ਵਿੱਚ ਤੂੰ ਪਛੜ ਜਾਵੇਂ, ਤਾਂ ਤੂੰ ਵੈਸ਼ ਵੀ ਬਣ। ਗੁਰੂ ਨਾਨਕ ਨੇ ਸਵੈਮ ਵੀ ਖੇਤੀਬਾੜੀ ਦਾ ਕੰਮ ਕੀਤਾ, ਤੂੰ ਕੁਛ ਉਪਜ ਵੀ ਕਰ, ਦੁਕਾਨ ਵੀ ਚਲਾਈ ਗੁਰੂ ਨਾਨਕ ਨੇ, ਤੂੰ ਕਾਰ ਵਿਹਾਰ ਵੀ ਕਰ, ਤੂੰ ਖੇਤੀਬਾੜੀ ਦਾ ਕੰਮ ਵੀ ਕਰ, ਤੂੰ ਸੰਸਾਰ ਵਿੱਚ ਵੀ ਗਤੀ ਕਰ, ਤੂੰ ਪਦਾਰਥ ਦੀ ਦੁਨੀਆਂ ਵਿੱਚ ਵੀ ਗਤੀ ਕਰ, ਤਾਂ ਕਿ ਤੈਨੂੰ ਮੰਗ ਕੇ ਨਾ ਖਾਣਾ ਪਏ, ਤੈਨੂੰ ਦਰ ਦਰ ਦਾ ਮੁਥਾਜ ਨਾ ਆਉਣਾ ਪਏ, ਇਸ ਵਾਸਤੇ ਤੂੰ ਕਿਰਤ ਵੀ ਕਰ। ਗੁਰੂ ਨਾਨਕ ਦਾ ਇਹ ਨਾਰਾ ਸੀ ਕਿ ਜਿਸ ਬੰਦੇ ਨੂੰ ਕਿਰਤ ਕਰਨ ਦੀ ਜਾਚ ਨਹੀਂ ਆਈ, ਉਹ ਕੀਰਤੀ ਵੀ ਨਹੀਂ ਕਰ ਸਕੇਗਾ। ਕਿਰਤ ਅਤੇ ਕੀਰਤੀ ਦੋਵੇਂ ਇਕੱਠੀਆਂ ਜੁੜੀਆਂ ਹੋਈਆਂ। ਕਿਰਤ ਕਰਕੇ ਤਨ ਦੀ ਪਾਲਣਾ ਕਰਨੀ ਹੈ, ਉਹ ਕੀਰਤੀ ਕਰਕੇ ਆਤਮਕ ਰਸ ਨੂੰ ਜਨਮ ਦੇਣਾ। ਤੋ ਸਾਹਿਬਾਂ ਨੇ ਕਿਹਾ, ਤੂੰ ਕਿਰਤ ਵੀ ਕਰਨੀ ਔਰ ਸਤਿਗੁਰ ਨੇ ਆਪ ਕਿਰਤ ਕੀਤੀ, ਆਪ ਦੁਕਾਨ ਚਲਾਈ, ਆਪ ਖੇਤੀਬਾੜੀ ਦਾ ਕੰਮ ਕੀਤਾ, ਪ੍ਰੇਰਣਾ ਦਿੱਤੀ, ਤੂੰ ਵੈਸ਼ ਵੀ ਬਣਨਾ। ਔਰ ਸਤਿਗੁਰ ਨੇ ਕਹਿ ਦਿੱਤਾ, ਪੈਰਾਂ ਦੀ ਵੀ ਆਪਣੀ ਗੱਲ ਹੈ, ਤੂੰ ਸ਼ੂਦਰ ਵੀ ਬਣਨਾ। ਲੰਗਰ ਦੇ ਝੂੰਡੇ ਬਾਂਡੇ ਮਾਂਜਣੇ, ਤੱਪੜ ਝਾੜਨੇ, ਝਾੜੂ ਦੇਣਾ, ਰੋਗੀਆਂ ਦੀ ਸੇਵਾ ਕਰਨਾ, ਮਜ਼ਲੂਮਾਂ ਦੀ ਸੇਵਾ ਕਰਨਾ, ਪ੍ਰਾਚੀਨ ਸਮੇਂ 'ਚ ਇਹ ਸ਼ੂਦਰਾਂ ਦਾ ਕੰਮ ਸੀ। ਗੁਰੂ ਨਾਨਕ ਨੇ ਕਿਹਾ, ਨਹੀਂ, ਇਹ ਸਿੱਖ ਕਰੇਗਾ, ਉਹਨੂੰ ਹੀ ਝੂਠੇ ਬਾਂਡੇ ਮਾਂਜਣੇ ਨੇ, ਉਹੀ ਝਾੜੂ ਦੇਵੇ, ਉਹੀ ਤੱਪੜ ਝਾੜੇ, ਉਹੀ ਮਰੀਜ਼ਾਂ ਦੀ ਸੇਵਾ ਕਰੇ। ਔਰ ਇਸ ਤਰੀਕੇ ਦੇ ਨਾਲ ਚਾਰ ਵਰਨ ਦੀ ਜਿਹੜੀ ਸਪਿਰਿਟ ਹੈ, ਚਾਰ ਵਰਨ ਦੀ ਜੋ ਚੇਤਨਾ ਹੈ, ਚਾਰ ਵਰਨ ਦੀ ਜਿਹੜੀ ਵਿਚਾਰਧਾਰਾ ਹੈ, ਉਹ ਇੱਕ ਮਨੁੱਖ ਦੇ ਅੰਦਰ ਉਂਡੇਲ ਕੇ ਗੁਰੂ ਨਾਨਕ ਨੇ ਰੱਖ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚਾਰ ਵਰਨ ਇੱਕ ਵਰਨ ਕਰ ਪੈਰੀ ਪਾਉਣਾ ਜਗ ਵਰਤਾਇਆ। ਮੁਖਤਸਰ ਅਰਜ਼ ਇਹ ਕਿ ਸਿੱਖ ਉਹ ਹੈ ਜੋ ਆਪਣੇ ਦਿਮਾਗ ਦੀ ਵੀ ਵਰਤੋਂ ਕਰੇ, ਹੱਥਾਂ ਦੇ ਵਿੱਚ ਵੀ ਉਸਦੇ ਤਾਕਤ ਹੋਵੇ, ਉਹ ਕਿਰਤ ਵਿਰਤ ਵੀ ਕਰਦਾ ਹੋਵੇ, ਪਰ ਉਸ ਦੇ ਅੰਦਰ ਸੇਵਾ ਭਾਵ ਵੀ ਹੋਵੇ। ਔਰ ਇਸ ਤਰੀਕੇ ਨਾਲ ਮਨੁੱਖ ਸੰਪੂਰਨ ਹੁੰਦਾ। ਦੇਸ਼ ਗੁਲਾਮ ਹੋਇਆ ਕਿਉਂਕਿ ਦੇਸ਼ ਦੇ ਵਿੱਚ ਖੱਤਰੀਪਣਾ ਖਤਮ ਹੋ ਗਿਆ ਸੀ। ਦੇਸ਼ ਸਦੀਆਂ ਤੱਕ ਗਰੀਬ ਹੋਇਆ ਕਿਉਂਕਿ ਵੈਸ਼ ਬਿਰਤੀ ਨੂੰ ਵੀ ਬੜੀ ਚੋਟ ਲੱਗੀ। ਹਰ ਮਨੁੱਖ ਨੂੰ ਬ੍ਰਾਹਮਣ ਬਣਨ ਦੀ ਸੂਝੀ। ਇੱਥੇ ਰਾਜੇ ਮਹਾਰਾਜੇ ਵੀ ਘਰ ਘਾਟ ਤਿਆਗ ਕੇ ਪਹਾੜਾਂ ਦੀ ਕੰਦਰਾਂ ਵਿੱਚ ਬੈਠਣ ਲੱਗ ਪਏ। ਇੱਥੇ ਚੰਗੇ ਚੰਗੇ ਦਾਰਸ਼ਨਿਕ ਫਿਲਾਸਫਰ ਵੀ ਸੰਸਾਰ ਨੂੰ ਛੱਡ ਕੇ ਤੀਰਥਾਂ 'ਤੇ ਜਾ ਬੈਠੇ। ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ, ਸਿੱਧ ਛੱਬ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਸਿਆਣੇ ਮਨੁੱਖ, ਆਲਮ ਬੰਦੇ, ਦੂਰ ਦ੍ਰਿਸ਼ਟ ਮਨੁੱਖ ਸੰਸਾਰ ਤੋਂ ਇੱਕ ਪਾਸੇ ਹੋ ਗਏ, ਪ੍ਰਭੂ ਚਿੰਤਨ ਵਿੱਚ ਐਸੇ ਲੀਨ ਰਹੇ ਕਿ ਸਰੀਰ ਦੀਆਂ ਔਰ ਸੰਸਾਰ ਦੀਆਂ ਹੋਰ ਮੂਲ ਸਮੱਸਿਆਵਾਂ ਨਾਲੋਂ ਉਹਨਾਂ ਦਾ ਸੰਬੰਧ ਹੀ ਟੁੱਟ ਗਿਆ। ਹੋਇਆ ਕਿ ਸਦੀਆਂ ਤੱਕ ਇਹ ਭਾਰਤ ਗਰੀਬ ਰਿਹਾ ਔਰ ਗੁਲਾਮ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਮਣ ਕਰਕੇ ਇਸ ਦੇਸ਼ ਵਿੱਚ ਨਵੀਂ ਜਾਗਰਤੀ ਪੈਦਾ ਕੀਤੀ ਔਰ ਕਹਿ ਦਿੱਤਾ, ਜ਼ਿੰਦਗੀ ਦੀ ਲੋੜ ਸਿਰਫ ਇੱਕ ਨਹੀਂ, ਅਨੇਕਾਂ ਲੋੜਾਂ ਦਾ ਇਹ ਮੁਜੱਸਮਾ ਹੈ ਔਰ ਅਨੇਕਾਂ ਲੋੜਾਂ ਦੀ ਪੂਰਤੀ ਕਰਨ ਵਾਸਤੇ ਉਸ ਪਰਿਪੂਰਨ ਪਰਮਾਤਮਾ ਨੇ ਸਾਨੂੰ ਵੱਖ ਵੱਖ ਸ਼ਕਤੀਆਂ ਦਿੱਤੀਆਂ ਨੇ। ਸਾਨੂੰ ਪੈਰ ਵੀ ਦਿੱਤੇ ਨੇ, ਸਾਨੂੰ ਹੱਥ ਵੀ ਦਿੱਤੇ ਨੇ, ਸਾਨੂੰ ਪੇਟ ਦਿੱਤਾ ਹੈ, ਸਾਨੂੰ ਦਿਮਾਗ ਦਿੱਤਾ ਹੈ। ਅਸੀਂ ਦਿਮਾਗ ਨਾਲ ਸੋਚਣਾ, ਸੱਚ ਕੀ ਹੈ, ਝੂਠ ਕੀ ਹੈ। ਅਸੀਂ ਹੱਥਾਂ ਨਾਲ ਕਿਰਤ ਕਰਕੇ ਧਨ ਪਦਾਰਥ ਕਮਾਉਣਾ ਹੈ ਤਾਂ ਕਿ ਸਰੀਰ ਦੀ ਪੂਰਤੀ ਹੋ ਸਕੇ। ਅਸੀਂ ਸੇਵਾ ਭਾਵ ਵਿੱਚ ਲੀਨ ਹੋਣਾ ਹੈ ਤਾਂ ਕਿ ਨਿਰਮਾਣਤਾ ਬੜੀ ਰਹੇ, ਤਾਂ ਕਿ ਅੰਦਰ ਗਰੀਬੀ ਬਣੀ ਰਹੇ, ਹੰਕਾਰ ਨਾ ਪੈਦਾ ਹੋਵੇ। ਤੋ ਸਿੱਖ ਉਹ ਜਿਸ ਦੇ ਅੰਦਰ ਚਾਰੇ ਵਰਨ ਬਾਕਾਇਦਾ ਰੂਪ ਵਿੱਚ ਮੌਜੂਦ ਨੇ। ਇੱਕ ਇੱਕ ਵਰਨ ਵਾਲਾ ਮਨੁੱਖ ਟੁਕੜਿਆਂ ਟੁਕੜਿਆਂ 'ਚ ਵੱਟਿਆ ਹੋਇਆ ਹੈ ਔਰ ਅਧੂਰਾ ਹੈ। ਇਸ ਵਾਸਤੇ ਸਾਹਿਬਾਂ ਨੇ ਨਾਰਾ ਲਾਇਆ, ਮਨੁੱਖ ਨੂੰ ਸੰਪੂਰਨ ਕਰਨਾ ਹੈ, ਮਨੁੱਖ ਨੂੰ ਪੂਰਨ ਰੂਪ ਰੇਖਾ ਦੇਣੀ ਹੈ। ਔਰ ਪੂਰਨ ਇਹ ਉਦੋਂ ਹੋਵੇਗਾ ਜਦ ਮਸਤਕ ਦੇ ਨਾਲ ਨਾਲ ਇਸ ਦੀਆਂ ਬਾਹਾਂ ਵੀ ਕੰਮ ਕਰਨ, ਇਸ ਨੂੰ ਪੇਟ ਦੀ ਚਿੰਤਾ ਵੀ ਹੋਵੇ ਔਰ ਇਸ ਦੇ ਅੰਦਰ ਸੇਵਾ ਵਾਲੀ ਬਿਰਤੀ ਵੀ ਪੂਰਨ ਰੂਪ ਵਿੱਚ ਜਾਗ ਪਵੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਸ ਵਿਚਾਰਧਾਰਾ ਦਾ ਭਾਰਤ 'ਤੇ ਬਹੁਤ ਗਹਿਰਾ ਅਸਰ ਹੋਇਆ। ਸਦੀਆਂ ਦੀ ਇਹ ਜਿਹੜੀ ਗੁਲਾਮੀ ਸੀ, ਇਸ ਵਿੱਚ ਆਜ਼ਾਦੀ ਦੀ ਰੂਹ ਪੈਦਾ ਹੋਈ, ਆਜ਼ਾਦੀ ਦੇ ਪ੍ਰਵਾਨੇ ਪੈਦਾ ਹੋਏ। ਗੁਰੂ ਨਾਨਕ ਦੀ ਗੱਲ ਜੈਸੇ ਜੈਸੇ ਸਮਝ ਦੇ 'ਚ ਆਈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਜੈਸੇ ਜੈਸੇ ਭਾਰਤ ਵਾਸੀਆਂ ਨੂੰ ਸਮਝ ਆਈ, ਉਹਨਾਂ ਨੂੰ ਆਪਣੀ ਗੁਲਾਮੀ ਦਿਸ ਪਈ, ਉਹਨਾਂ ਨੂੰ ਆਪਣੀ ਗਰੀਬੀ ਦਿਸ ਪਈ, ਉਹਨਾਂ ਨੂੰ ਆਪਣੀ ਮਜਬੂਰੀ ਦਿਸ ਪਈ। ਗਰੀਬੀ ਦੇ ਕਾਰਨ ਵੀ ਦਿਸ ਪਏ, ਮਜਬੂਰੀ ਦੇ ਕਾਰਨ ਵੀ ਦਿਸ ਪਏ। ਇਸ ਵਾਸਤੇ ਉਹ ਆਪਣੀਆਂ ਮੂਲ ਸਮੱਸਿਆਵਾਂ ਨਾਲ ਝੂਝਣ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਐਸੇ ਰੂਪ ਹੋ ਕੇ ਐਸਾ ਵੀਰ ਰਸ ਪੈਦਾ ਕੀਤਾ ਔਰ ਕਹਿ ਦਿੱਤਾ ਅਸੀਂ ਨਿਰੇ ਹੁਣ ਅਣਖਹੀਣ ਨਹੀਂ ਹਾਂ, ਕਮਜ਼ੋਰ ਨਹੀਂ ਹਾਂ, ਅਸੀਂ ਕੇਵਲ ਬ੍ਰਾਹਮਣ ਨਹੀਂ ਹਾਂ, ਅਸੀਂ ਕੇਵਲ ਜਪ ਤਪ ਕਰਨ ਵਾਲੇ ਭਗਤ ਨਹੀਂ ਹਾਂ, ਕੋਈ ਸਾਡੀ ਮਾਲਾ ਖੋ ਕੇ ਲੈ ਜਾਏ ਅਸੀਂ ਖੱਤਰੀ ਵੀ ਹਾਂ। ਔਰ ਸਾਹਿਬਾਂ ਨੇ ਸਾਫ਼ ਕਹਿ ਦਿੱਤਾ ਅਸੀਂ ਵਿਚਾਰ ਦਾ ਜਵਾਬ ਵਿਚਾਰ ਨਾਲ ਦਿੰਦੇ ਹਾਂ, ਅਸੀਂ ਤਲਵਾਰ ਦਾ ਜਵਾਬ ਤਲਵਾਰ ਨਾਲ ਦਿੰਦੇ। ਔਰ ਉਹਨਾਂ ਦਾ ਪਰਮ ਇੱਕ ਵਾਕ ਹੈ, ਚੁੰਕਾਰਸ ਹਮਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦੰਬਾ ਸ਼ਮਸ਼ੀਰ ਦਸਤ। ਜਦ ਸ਼ਾਂਤੀ ਨਾਲ ਵਿਚਾਰ ਨਾਲ ਜ਼ਿੰਦਗੀ ਦੀ ਕੋਈ ਸਮੱਸਿਆ ਹੱਲ ਨਾ ਹੋਵੇ ਤਾਂ ਤਲਵਾਰ ਚੁੱਕ ਲੈਣਾ ਵੀ ਧਰਮ ਹੈ, ਉਹ ਵੀ ਇੱਕ ਮਹਾਨ ਕਰਤੱਵ ਹੋਵੇਗਾ। ਔਰ ਜੋ ਇਸ ਕਰਤੱਵ ਨੂੰ ਨਹੀਂ ਨਿਭਾਏਗਾ ਆਪਣੇ ਆਪ ਨੂੰ ਗੁਲਾਮ ਕਰ ਬੈਠੇਗਾ, ਕੌਮ ਗੁਲਾਮ ਹੋ ਜਾਏਗੀ, ਦੇਸ਼ ਗੁਲਾਮ ਹੋ ਜਾਏਗਾ। ਭਰਮਣ ਕਰਕੇ ਸਮੁੱਚੇ ਦੇਸ਼ ਵਿੱਚ ਇਹਨਾਂ ਸੁੱਤੀਆਂ ਹੋਈਆਂ ਬਿਰਤੀਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਾਇਆ, ਜੋ ਇੱਕ ਇੱਕ ਬਿਰਤੀ ਵਿੱਚ ਜੀ ਰਹੇ ਸਨ। ਚਾਰ ਵਰਨਾਂ ਦੀ ਵੰਡ ਇਸੇ ਆਧਾਰ ਦੇ ਉੱਤੇ ਹੋਈ ਸੀ, ਸਿਰ ਦੀ ਵਰਤੋਂ ਕਰਨ ਵਾਲਾ ਬ੍ਰਾਹਮਣ, ਹੱਥਾਂ ਦੀ ਵਰਤੋਂ ਕਰਨ ਵਾਲਾ ਖੱਤਰੀ, ਪੇਟ ਦੀ ਚਿੰਤਾ ਕਰਨ ਵਾਲਾ ਵੈਸ਼, ਔਰ ਭਾਰੀ ਭਰਕਮ ਕਰਨ ਵਾਲਾ ਸ਼ੂਦਰ। ਪਰ ਜਿਹੜਾ ਇਹ ਚਾਰੇ ਹੀ ਕੰਮ ਕਰੇ ਅਤੇ ਚਾਰੇ ਹੀ ਕੰਮਾਂ ਵਿੱਚ ਜਿਸਦੀ ਰੁਚੀ ਹੋਵੇ, ਉਸਨੂੰ ਗੁਰੂ ਨਾਨਕ ਨੇ ਸਿੱਖ ਆਖਿਆ, ਵੀ ਇਹ ਸਿੱਖ ਹੈ, ਇਹਦੇ ਅੰਦਰ ਚਾਰੇ ਹੀ ਵਰਨ ਮੌਜੂਦ ਨੇ।